दुर्दया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। गुर बिलास छेवें पातशाही ग्रंथ दी कथा नूं आप जी श्रवण कर जिहड़ियां तों गल्लां कीतियां ने इन्हां गल्लां तों इह गल पूरे प्रकार दे नाल सिद्ध हो गई है कि तू मेरा पक्ष नहीं पूरदा तू अर्जन दा पक्ष पूरदा है तू ते उस अर्जन दा पक्षी बन गया है। कहिंदा है कि उहदा पक्षी बन के ते मन दे विच उहदा पक्षी बन के मेरे नाल गल्लां करदा है ओहनू चंगा कहिंदा है ते मैनू बार बार तू ऐ मैनू बार बार तू कह रहा है कि मैं उत्पाद पैदा करदा हां मैं उपद्रव पैदा करदा हां। गोरे अर्जन संग पख हमारे तेह आज्ञा सद मन में तारे अगो महादेव जी कहिंदे ने कि मैं किसे दे डर नू धारण करके ऐसा नहीं कह रहा कहिंदा कि वाकया ही मैं सतगुरु अर्जन देव सच्चे पातशाह जी दा पक्षी हां मैं उन्हां दी आज्ञा दे विच हमेशा चलना चाहुंदा हां। गुर राम दास दीनी गुर आई सो हम ते नहीं जात मिटाई महादेव ने आख्या के मैं चंगे प्रकार दे नाल इस गल नू जानदा हां कि सतगुरु राम दास सच्चे पातशाह जी ने स्वयं अपनी खुशी दे नाल जिहड़ी गुरियाई है उह सतगुरु अर्जन देव सच्चे पातशाह जी नू बख्शी है इस करके सतगुरु रामदास सच्चे पातशाह जी दी जिहड़ी करनी है उहनां दा जिहड़ा हुक्म है उह किसे भी प्रकार दे नाल मिटाया नहीं जा सकदा। पिता अंश सुत सो जग माही पिता बचन जो फेरे नाही महादेव जी कहिंदे ने कि दरअसल वाकया पिता दा ओ पुत्र असली अंश हुंदा है जेड़ा के कदे भी अपने बचन अपने पिता दे बचन नू मोड़दा नहीं है ओनू फेरदा नहीं। जो नर नभ को बाण चलावे उलट बाण ते पाल लगावे थोड़े प्रमाण देके महादेव जी अपनी गल नू सिद्ध करदे ने। महादेव जी कहिंदे ने कि प्राता जी जेकर कोई मनुख आकाश दे वल अपने तीरां नू चलाउंदा है ते फिर ओहदा बदला ए हुंदा है कि उल्ट के आकाश तों वापस डिग के ओहदे ही चलाए होए जिहड़े तीर ने ओहदे ही मत्थे दे विच आण के खुब जांदे ने। भूतर को जो मारे पाला नगन फूट टुटे सर जाला जेड़ा मनुख वड्डा अनजान बन के भूतर पाव के पहाड़ दे विच पाला मारदा बरछा मारदा ओदे नाल ਉਸ ਪਹਾੜ ਦਾ ਕੁਝ ਵਿਗੜਦਾ ਨਹੀਂ ਹੈ। ਇਸ ਤੋਂ ਇਲਾਵਾ ਉਹਦਾ ਹੀ ਸਿਰ ਆਖਰਕਾਰ ਟੁੱਟ ਜਾਂਦਾ ਹੈ, ਕਿਉਂਕਿ ਅਣਜਾਣ ਪੁਣੇ ਦੇ ਵਿੱਚ ਜੇਕਰ ਪੱਥਰ ਨੂੰ ਬਰਛਾ ਮਾਰਿਆ ਜਾਵੇ, ਪਾਲਾ ਮਾਰਿਆ ਜਾਵੇ, ਤੇ ਪੱਥਰ ਦਾ ਉਹ ਕਿਸ ਤਰ੍ਹਾਂ ਕੁਝ ਵਿਗਾੜ ਸਕੇਗਾ। ਅਨਲ ਅਨਲ ਜਾਣ ਜੋ ਨਿਜ ਕਰ ਤਰੈ, ਗਹੇ ਸਰਪ ਸੋ ਅਵਗਤ ਮਰੈ। ਇਸ ਪ੍ਰਕਾਰ ਦੇ ਨਾਲ ਮਹਾਦੇਵ ਜੀ ਨੇ ਹੋਰ ਵੀ ਪ੍ਰਮਾਣ ਦਿੱਤੇ ਨੇ। ਮਹਾਦੇਵ ਜੀ ਕਹਿੰਦੇ ਨੇ ਕਿ ਜੇਕਰ ਕੋਈ ਮਨੁੱਖ ਅਣਜਾਣ ਪੁਣਾ ਕਰਕੇ ਅੱਗ ਨੂੰ ਆਪਣੇ ਹੱਥ ਦੇ ਵਿੱਚ ਫੜ ਲਵੇਗਾ, ਅੱਗ ਨੇ ਲਿਹਾਜ਼ ਨਹੀਂ ਕਰਨਾ, ਅੱਗ ਤੇ ਉਸ ਨੂੰ ਸਾੜ ਦੇਵੇਗੀ। ਇਸੇ ਪ੍ਰਕਾਰ ਦੇ ਨਾਲ ਜੇ ਕੋਈ ਮਨੁੱਖ ਜ਼ਹਿਰੀ ਸੱਪ ਨੂੰ ਹੱਥ ਪਾਉਂਦਾ ਤੇ ਫਿਰ ਜ਼ਹਿਰੀ ਸੱਪ ਉਹਨੂੰ ਡੰਗ ਮਾਰੇਗਾ ਤੇ ਉਹਦੀ ਮੌਤ ਹੋ ਜਾਵੇਗੀ, ਅਵਗਤਾ ਹੋ ਕੇ ਉਹ ਮਰੇਗਾ। ਇਹ ਬਿਦ ਤੋਰ ਮਨੋਰਥ ਆਹੀ, ਗੁਰ ਕੇ ਬਚਨ ਸੋ ਅਟਲ ਰਹਾਹੀ। ਮਹਾਦੇਵ ਜੀ ਕਹਿੰਦੇ ਨੇ ਕਿ ਪ੍ਰਾਤਾ ਜੀ, ਤੁਹਾਡੇ ਜਿਹੜੇ ਮਨੋਰਥ ਨੇ, ਤੁਹਾਡੀਆਂ ਸਾਰੀਆਂ ਜਿਹੜੀਆਂ ਇੱਛਾਵਾਂ ਨੇ, ਇਸੇ ਪ੍ਰਕਾਰ ਦੀਆਂ ਨੇ। ਤੁਸੀਂ ਇਸ ਤਰ੍ਹਾਂ ਦਾ ਯਤਨ ਕਰ ਰਹੇ ਹੋ ਕਿ ਜਿਵੇਂ ਆਕਾਸ਼ ਦੇ ਵੱਲ ਤੀਰ ਚਲਾ ਰਹੇ ਹੋ, ਉਹ ਤੀਰ ਤੁਹਾਡਾ ਹੀ ਨੁਕਸਾਨ ਕਰਨਗੇ। ਇਸ ਤੋਂ ਇਲਾਵਾ ਤੁਸੀਂ ਪੱਥਰ ਦੇ ਵਿੱਚ ਬਰਸ਼ਾ ਮਾਰਨ ਦਾ ਯਤਨ ਕਰ ਰਹੇ ਹੋ, ਉਹ ਵੀ ਨਿਫਲ ਹੋਵੇਗਾ। ਇਸੇ ਪ੍ਰਕਾਰ ਦੇ ਨਾਲ ਤੁਸੀਂ ਅੱਗ ਦੇ ਵਿੱਚ ਹੱਥ ਪਾ ਰਹੇ ਹੋ, ਤੁਹਾਡਾ ਹੱਥ ਸੜ ਜਾਏਗਾ। ਇਸੇ ਪ੍ਰਕਾਰ ਦੇ ਨਾਲ ਤੁਸੀਂ ਜ਼ਹਿਰੀ ਸੱਪ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਡੀ ਮੌਤ ਹੋ ਜਾਵੇਗੀ ਉਹਦੇ ਡੰਗਣ ਦੇ ਕਰਕੇ। ਇਸ ਕਰਕੇ ਪ੍ਰਾਤਾ ਜੀ, ਐਸਾ ਮਨੋਰਥ, ਐਸੀ ਜਿਹੜੀ ਇੱਛਾ ਹੈ, ਉਹ ਆਪਣੇ ਮਨ ਦੇ ਵਿੱਚ ਤੁਸੀਂ ਧਾਰਨ ਨਾ ਕਰੋ, ਕਿਉਂਕਿ ਗੁਰ ਕੇ ਬਚਨ ਸੋ ਅਟਲ ਰਹਾ ਹੀ। ਜਿਹੜੇ ਸਤਿਗੁਰਾਂ ਦੇ ਬਚਨ ਨੇ ਉਹ ਤੇ ਅਟਲ ਰਹਿੰਦੇ ਨੇ, ਜਿਹੜੇ ਕਿਸੇ ਵੀ ਪ੍ਰਕਾਰ ਦੇ ਨਾਲ ਟਾਲੇ ਨਹੀਂ ਜਾ ਸਕਦੇ, ਉਲਟਾਏ ਨਹੀਂ ਜਾ ਸਕਦੇ। ਇਹ ਦ੍ਰਿਸ਼ਟਾਂਤ ਮਹਾਦੇਵ ਸੁਣਾਏ, ਪ੍ਰਿਥੀ ਚੰਦ ਕੇ ਮਨ ਨਹੀਂ ਪਾਏ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਐਸੇ ਪ੍ਰਮਾਣ, ਐਸੇ ਜਿਹੜੇ ਦ੍ਰਿਸ਼ਟਾਂਤ ਸੀ, ਉਹ ਬਹੁਤ ਸਾਰੇ ਮਹਾਦੇਵ ਨੇ ਪ੍ਰਿਥੀ ਚੰਦ ਨੂੰ ਸਮਝਾਉਣ ਦੇ ਵਾਸਤੇ ਸੁਣਾਏ ਨੇ। ਪਰ ਕਵੀ ਜੀ ਲਿਖਦੇ ਨੇ ਕਿ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਮਹਾਦੇਵ ਦੀਆਂ ਆਖੀਆਂ ਹੋਈਆਂ ਗੱਲਾਂ ਬਿਲਕੁਲ ਵੀ ਨਾ ਪਾਈਆਂ, ਉਹਨੂੰ ਬਿਲਕੁਲ ਵੀ ਇਹ ਗੱਲਾਂ ਚੰਗੀਆਂ ਨਾ ਲੱਗੀਆਂ। ਪ੍ਰਿਥੀ ਚੰਦ ਤਬ ਯੋਂ ਕਹਿਓ, ਮਸਤਾਨਾ ਤੂੰ ਆਹੇ, ਸੋ ਬਾਤੈ ਹਮਕੋ ਕਹੀ, ਜਿਨ ਸੁਣ ਲਾਗੇ ਦਾਹੇ। ਮਹਾਦੇਵ ਨੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਅੱਗੋਂ ਕਹਿੰਦਾ ਹੈ ਪ੍ਰਿਥੀ ਚੰਦ ਕਿ ਮਹਾਦੇਵ, ਤੂੰ ਵਾਕਿਆ ਹੀ ਮਸਤਾਨਾ ਹੈ, ਮਸਤਾਨਿਆਂ ਵਾਲੀਆਂ ਹੀ ਤੂੰ ਗੱਲਾਂ ਕੀਤੀਆਂ ਨੇ। ਜਿਹੜੀਆਂ ਤੂੰ ਗੱਲਾਂ ਕੀਤੀਆਂ ਨੇ, ਉਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਮੇਰੇ ਹਿਰਦੇ ਦੇ ਵਿੱਚ ਅੱਗ ਲੱਗੀ ਹੈ, ਸਾੜਾ ਪੈਦਾ ਹੋਇਆ। ਦਾਰਾ ਸੁਤ ਮਿਲ ਘਰ ਰਹੋ, ਮਾਨੋ ਬਚਨ ਹਮਾਰ, ਗੁਰ ਅਰਜਨ ਚਰਨੀ ਲਗੋ, ਜਸ ਹੋਏ ਤੁਮ ਸੰਸਾਰ। ਮਹਾਦੇਵ ਨੇ ਫੇਰ ਤੋਂ ਯਤਨ ਕੀਤਾ। ਮਹਾਦੇਵ ਜੀ ਕਹਿੰਦੇ ਨੇ ਕਿ ਆਪਣੀ ਘਰ ਵਾਲੀ ਤੇ ਆਪਣੇ ਪੁੱਤਰ ਦੇ ਨਾਲ ਮਿਲ ਕੇ ਤੁਸੀਂ ਮੇਰੇ ਬਚਨ ਨੂੰ ਮੰਨ ਕੇ ਆਪਣੇ ਘਰ ਦੇ ਵਿੱਚ ਹੀ ਟਿਕੇ ਰਹੋ। ਇਸ ਤੋਂ ਇਲਾਵਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਤੁਸੀਂ ਆਪਣਾ ਮਿਲਾਪ ਕਰ ਲਓ। ਇਸ ਤਰ੍ਹਾਂ ਕਰਨ ਦੇ ਨਾਲ ਦੁਨੀਆਂ ਦੇ ਵਿੱਚ ਵੱਡਾ ਤੁਹਾਡਾ ਜਸ ਫੈਲੇਗਾ। ਜੋ ਨਹੁ ਮਾਨੋ ਕਹਾ ਹਮਾਰਾ, ਤਾਂ ਤੇ ਦੁੱਖ ਪਾਵੋ ਸੰਸਾਰਾ। ਪਰ ਇਹ ਪ੍ਰਾਤਾ ਜੀ, ਯਾਦ ਰੱਖਿਓ ਮੇਰੀ ਗੱਲ ਨੂੰ, ਜੇ ਤੁਸੀਂ ਇਸ ਵੇਲੇ ਮੇਰੀ ਗੱਲ ਨਾ ਮੰਨੇ ਤੇ ਫਿਰ ਦੁਨੀਆਂ ਦੇ ਵਿੱਚ ਤੁਹਾਨੂੰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਦੁੱਖ ਸਹਿਣਾ ਪਏਗਾ। ਪਿੰਡ ਦੇ ਵੱਲ ਚਾਲੇ ਪਾਏ। ਹੇਰੀ ਕਿਉਂ ਪ੍ਰਿਥੀਆ ਚੱਲਿਓ, ਦਿੱਲੀ ਕਹਿਤਾ ਜਾਨ, ਮਨੀ ਸਿੰਘ ਜੀ ਤਬ ਕਹਾ, ਸੁਲਹੀ ਤਹਾਂ ਪਠਾਨ। ਹੁਣ ਇਹ ਜਿਹੜੀ ਸਾਖੀ ਹੈ ਇਹ ਭਗਤ ਸਿੰਘ ਨੂੰ ਭਾਈ ਮਨੀ ਸਿੰਘ ਜੀ ਸੁਣਾ ਰਹੇ ਨੇ। ਜਦੋਂ ਸੁਣਾਉਂਦਿਆਂ ਸੁਣਾਉਂਦਿਆਂ ਸਾਖੀ ਭਾਈ ਮਨੀ ਸਿੰਘ ਨੇ ਆਖਿਆ ਕਿ ਹੇਹਰਾਂ ਦੇ ਵੱਲ ਚਲਾ ਗਿਆ ਆਪਣੇ ਪੁੱਤਰ ਤੇ ਘਰ ਵਾਲੀ ਨੂੰ ਨਾਲ ਲੈ ਕੇ ਤੇ ਭਗਤ ਸਿੰਘ ਨੇ ਸਵਾਲ ਕੀਤਾ। ਭਗਤ ਸਿੰਘ ਕਹਿੰਦਾ ਕਿ ਤੁਸੀਂ ਤੇ ਬਿਆਨ ਕਰ ਰਹੇ ਸੀ ਕਿ ਪ੍ਰਿਥੀ ਚੰਦ ਦਿੱਲੀ ਜਾਣ ਦੇ ਵਾਸਤੇ ਗੱਲ ਕਰ ਰਿਹਾ ਸੀ ਤੇ ਫਿਰ ਉਹ ਹੇਹਰ ਪਿੰਡ ਦੇ ਵੱਲ ਕਿਉਂ ਚਲਾ ਗਿਆ। ਅੱਗੋਂ ਫਿਰ ਭਾਈ ਮਨੀ ਸਿੰਘ ਜੀ ਉਹਦੇ ਸਵਾਲ ਦਾ ਜਵਾਬ ਦਿੰਦੇ ਨੇ ਕਿ ਹੇਹਰ ਪਿੰਡ ਦੇ ਵਿੱਚ ਜਿਹੜਾ ਮਿੱਤਰ ਸੁਲਹੀ ਖਾਨ ਹੈ ਪਠਾਨ ਉਹ ਪਹੁੰਚਿਆ ਹੋਇਆ ਸੀ। ਸੁਲਹੀ ਕਿਉਂ ਤੇ ਠਾਂ ਆਇਓ ਜਹਾਂਗੀਰ ਪਠ ਤਾਹੇ ਮਾਝੇ ਟਕੇ ਪਹੁੰਚਾਣ ਹਿਤ ਭੇਜੋ ਸੋ ਇਹ ਨਠਾਏ। ਫਿਰ ਭਗਤ ਸਿੰਘ ਨੇ ਸਵਾਲ ਕੀਤਾ ਕਿ ਜਿਹੜਾ ਸੁਲਹੀ ਖਾਂ ਹੈ ਉਹ ਫਿਰ ਇੱਥੇ ਕਿਉਂ ਪਹੁੰਚਿਆ ਹੋਇਆ ਸੀ ਤੇ ਫਿਰ ਜਵਾਬ ਦਿੰਦਾ ਮਨੀ ਸਿੰਘ ਕਿ ਜਹਾਂਗੀਰ ਬਾਦਸ਼ਾਹ ਨੇ ਉਹਨੂੰ ਇੱਥੇ ਘੱਲਿਆ ਸੀ। ਉਹ ਮਾਝੇ ਦੇ ਇਲਾਕੇ ਦਾ ਮਾਮਲਾ ਅਗਰਾਉਣ ਦੇ ਵਾਸਤੇ ਆਇਆ ਹੋਇਆ ਸੀ ਇਸ ਕਰਕੇ ਬਾਦਸ਼ਾਹ ਦੇ ਵੱਲੋਂ ਹੁਕਮ ਲੈ ਕੇ ਉਹ ਹੇਹਰ ਪਿੰਡ ਦੇ ਵਿੱਚ ਠਹਿਰਿਆ ਸੀ। ਪਾਤਸ਼ਾਹ ਕੀ ਆਗਿਆ ਪਾਏ ਹੇਰੀ ਛਾਵਨੀ ਲਈ ਬਣਾਏ। ਜਹਾਂਗੀਰ ਬਾਦਸ਼ਾਹ ਦੀ ਆਗਿਆ ਨੂੰ ਹੁਕਮ ਨੂੰ ਪਾ ਕੇ ਉਹ ਸੁਲਹੀ ਖਾਂ ਪਹੁੰਚਿਆ ਸੀ ਹੇਹਰ ਪਿੰਡ ਦੇ ਵਿੱਚ ਤੇ ਉਸ ਪਿੰਡ ਦੇ ਵਿੱਚ ਉਹਨੇ ਆਪਣਾ ਡੇਰਾ ਲਾਇਆ ਸੀ ਉਹਨੇ ਆਪਣੀ ਛਾਉਣੀ ਬਣਾਈ ਸੀ। ਤਿਸੀ ਪਾਸ ਪ੍ਰਿਥੀਆ ਚਲ ਗਯੋ ਅਤਿਸ਼ ਦੁਖਤ ਚਿਤ ਮੈਂ ਪਯੋ। ਉਸ ਸੁਲਹੀ ਖਾਂ ਦੇ ਕੋਲ ਪ੍ਰਿਥੀ ਚੰਦ ਪਹੁੰਚ ਗਿਆ ਹੈ ਜਿਸ ਪ੍ਰਿਥੀ ਚੰਦ ਦਾ ਮਨ ਬਹੁਤ ਜ਼ਿਆਦਾ ਦੁਖੀ ਹੋਇਆ ਹੋਇਆ। ਪ੍ਰਿਥੀਆ ਆਵਤ ਜਬੇ ਨਿਹਾਰਾ ਸੁਲਹੀ ਉੱਠ ਬੜ ਆਦਰ ਤਾਰਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਪ੍ਰਿਥੀ ਚੰਦ ਪਹੁੰਚਿਆ ਉਹਦੇ ਉਹਨੂੰ ਵੇਖ ਕੇ ਤੇ ਬੜੇ ਸਤਿਕਾਰ ਦੇ ਨਾਲ ਫਿਰ ਸੁਲਹੀ ਖਾਂ ਉੱਠ ਕੇ ਖੜਾ ਹੋ ਗਿਆ ਤੇ ਬਹੁਤ ਜ਼ਿਆਦਾ ਆਦਰ ਮਾਣ ਸਤਿਕਾਰ ਕੀਤਾ ਪ੍ਰਿਥੀ ਚੰਦ ਦਾ। ਸੁਲਹੀ ਪੁੱਛੋ ਤਬੇ ਬਣਾਏ ਕਿਹ ਕਾਰਨ ਆਏ ਹੇਠਾਏ। ਸੁਲਹੀ ਖਾਂ ਨੇ ਫਿਰ ਸਵਾਲ ਕੀਤਾ ਪ੍ਰਿਥੀ ਚੰਦ ਨੂੰ ਕਹਿੰਦਾ ਕਿ ਦੱਸੋ ਹੇ ਮੇਰੇ ਮਿੱਤਰ ਤੁਸੀਂ ਕਾਹਦੇ ਵਾਸਤੇ ਇਸ ਜਗ੍ਹਾ ਦੇ ਉੱਤੇ ਮੇਰੇ ਕੋਲ ਪਹੁੰਚੇ।
ਪ੍ਰਿਥੀਏ ਕਹਾ ਬਾਤ ਤੁਮ ਜਾਣੋ ਗੁਰ ਆਈ ਅਰਜਨ ਕੋ ਮਾਨੋ।
ਅੱਗੋਂ ਪ੍ਰਿਥੀ ਚੰਦ ਕਹਿੰਦਾ ਕਿ ਹੇ ਮੇਰੇ ਪਿਆਰੇ ਮਿੱਤਰ ਤੂੰ ਮੇਰੀ ਸਾਰੀ ਵਿਥਿਆ ਤੋਂ ਜਾਣੂ ਹੈ ਜਿਸ ਤਰ੍ਹਾਂ ਕਿ ਤੂੰ ਜਾਣਦਾ ਹੀ ਹੈ ਕਿ ਜਿਹੜੀ ਗੁਰਿਆਈ ਹੈ ਉਹ ਮੇਰੇ ਛੋਟੇ ਭਰਾ ਅਰਜਨ ਨੇ ਸਾਂਭੀ ਹੋਈ ਹੈ।
ਮੋਕੋ ਕਾਡ ਤਾਮ ਤੇ ਦੀਨੋ ਤਖਤ ਗੁਰਿਆਈ ਤਿਸਨੇ ਲੀਨੋ।
ਕਹਿੰਦਾ ਹੈ ਪ੍ਰਿਥੀ ਚੰਦ ਉਸ ਸੁਲਹੀ ਖਾਂ ਨੂੰ ਕਹਿੰਦਾ ਕਿ ਇਸ ਵੇਲੇ ਉਸ ਅਰਜਨ ਗੁਰੂ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ ਪਿੰਡ ਚੋਂ ਕੱਢ ਦਿੱਤਾ ਹੈ ਤੇ ਗੁਰਿਆਈ ਤੇ ਕਾਬਜ ਹੋ ਕੇ ਉਹ ਬੈਠਾ ਹੈ।
ਕਰੀ ਅਨੀਤ ਪਿਤਾ ਇਹ ਪਾਰੀ ਬੜ ਸੁਤ ਹੋ ਤੋ ਲਗ ਗੁਰ ਤਾਰੀ।
ਕਹਿੰਦਾ ਕਿ ਪਹਿਲਾਂ ਤੇ ਅਨੀਤੀ ਦੀ ਗੱਲ ਪਿਤਾ ਮਹਾਰਾਜ ਨੇ ਕੀਤੀ ਭਾਵ ਕੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੇ ਮੈਨੂੰ ਵੱਡੇ ਪੁੱਤਰ ਨੂੰ ਛੱਡ ਕੇ ਤੇ ਜਿਹੜੀ ਗੁਰਿਆਈ ਸੀ ਉਹ ਛੋਟੇ ਪੁੱਤਰ ਨੂੰ ਦੇ ਦਿੱਤੇ ਤੇ ਹੁਣ ਉਸ ਤੋਂ ਜ਼ਿਆਦੀਆਂ ਜਿਹੜੀਆਂ ਵਧੀਕੀਆਂ ਨੇ ਉਹ ਇਸ ਵੇਲੇ ਮੇਰਾ ਛੋਟਾ ਭਰਾ ਮੇਰੇ ਨਾਲ ਕਰ ਰਿਹਾ। ਇਸ ਵੇਲੇ ਉਹਨੇ ਮੈਨੂੰ ਪਿੰਡ ਚੋਂ ਘਰੋਂ ਬਾਹਰ ਕੱਢ ਦਿੱਤਾ।
ਇਹ ਕਾਰਨ ਤੁਮਰੇ ਪਹਿ ਆਇਓ ਨਿਜ ਦੁਖ ਸਭ ਹਮ ਤੁਮੈ ਸੁਣਾਇਓ।
ਇਸ ਕਾਰਨ ਦੇ ਕਰਕੇ ਪ੍ਰਿਥੀ ਚੰਦ ਕਹਿੰਦਾ ਕਿ ਇਹ ਮੇਰੇ ਮਿੱਤਰ ਮੈਂ ਤੇਰੇ ਕੋਲ ਪਹੁੰਚਿਆ ਹਾਂ, ਇਸ ਕਰਕੇ ਮੈਂ ਆਪਣਾ ਜਿਹੜਾ ਸਾਰਾ ਦੁੱਖ ਹੈ ਉਹ ਤੇਰੇ ਸਾਹਮਣੇ ਬਿਆਨ ਕਰ ਦਿੱਤਾ। ਇਸ ਪ੍ਰਕਾਰ ਦੀਆਂ ਗੱਲਾਂ ਸੁਲਹੀ ਖਾਂ ਦੇ ਨਾਲ ਕੀਤੀਆਂ ਪ੍ਰਿਥੀ ਚੰਦ ਨੇ।
ਪ੍ਰਿਥੀ ਚੰਦ ਨਾ ਉਸ ਦੀ ਗੱਲ ਮੰਨੀ, ਲੈ ਪਰਵਾਰ ਹੇਹਰਾਂ ਵੱਲ ਜਾਮਦਾ ਜੀ, ਸੁਲਹੀ ਖਾਂ ਅੱਗੇ ਉਥੇ ਆਇਆ ਹੋਇਆ, ਉਹਨੂੰ ਹਾਲ ਜਾ ਰੋਏ ਸੁਣਾਮਦਾ ਜੀ। ਪ੍ਰਿਥੀ ਚੰਦ ਤਾਈ ਤੀਰਜ ਉਸ ਦਿੱਤੀ, ਆਦਰ ਦੇ ਕੇ ਪਾਸ ਅਟਕਾਮਦਾ ਜੀ। ਸੁਲਹੀ ਖਾਂ ਪਠਾਨ ਕਰਤਾਰ ਸਿੰਘਾ, ਚੰਗਾ ਪਾਲ ਕੇ ਅੰਗ ਦਿਖਾਮਦਾ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਪ੍ਰਿਥੀ ਚੰਦ ਨੇ ਆਪਣੀ ਜਿਹੜੀ ਵਿਥਿਆ ਸੀ ਉਹ ਸੁਲਹੀ ਖਾਂ ਦੇ ਅੱਗੇ ਬਿਆਨ ਕੀਤੀ ਤੇ ਫਿਰ ਚੰਗਾ ਅੰਗ ਪਾਲ ਕੇ ਉਸ ਪ੍ਰਿਥੀ ਚੰਦ ਦਾ ਵਿਖਾਇਆ ਸੀ ਸੁਲਹੀ ਖਾਂ ਨੇ।
ਸੁਲਹੀ ਤਬ ਐਸੇ ਕਹਾ, ਇਹਾਂ ਰਹੋ ਸੁਖ ਪਾਏ, ਹਮ ਚਲ ਹੈ ਦਿੱਲੀ, ਜਬ ਕਰਵਾ ਮੈਂ ਤੁਮ ਨਿਆਏ।
ਉਸ ਵੇਲੇ ਸੁਲਹੀ ਖਾਂ ਨੇ ਆਖਿਆ ਪ੍ਰਿਥੀ ਚੰਦ ਨੂੰ, ਕਹਿੰਦਾ ਕਿ ਕੋਈ ਗੱਲ ਨਹੀਂ, ਤੈਨੂੰ ਕਿਸੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਤੂੰ ਮੇਰੇ ਕੋਲ ਸੁਖ ਨੂੰ ਪਾ ਕੇ ਇੱਥੇ ਹੀ ਰਹਿ, ਜਦੋਂ ਮੈਂ ਮਾਝੇ ਦਾ ਮਾਮਲਾ ਪੂਰਾ ਉਗਰਾ ਲਵਾਂਗਾ ਤੇ ਫਿਰ ਮੈਂ ਦਿੱਲੀ ਦੇ ਵਿੱਚ ਵਾਪਸ ਚੱਲਾਂਗਾ, ਉਦੋਂ ਤੂੰ ਮੇਰੇ ਨਾਲ ਚੱਲੇ ਤੇ ਬਾਦਸ਼ਾਹ ਨੂੰ ਕਹਿ ਕੇ ਫਿਰ ਤੇਰਾ ਨਿਆਂ ਮੈਂ ਕਰਾ ਦਿਆਂਗਾ।
ਬਾਦਸ਼ਾਹ ਮੋਕੋ ਦਿਓ ਇਹ ਹਰ ਇੱਕ ਗ੍ਰਾਮ, ਸੋ ਤੁਮ ਲੈ ਸੁਖ ਸੋ ਬਸੋ ਕਰ ਪੂਰਨ ਨਿਜ ਕਾਮ।
ਇਸ ਤੋਂ ਇਲਾਵਾ ਸੁਲਹੀ ਖਾਂ ਨੇ ਆਖਿਆ ਕਿ ਬਾਦਸ਼ਾਹ ਨੇ ਇਨਾਮ ਦੇ ਰੂਪ ਦੇ ਵਿੱਚ ਇਹ ਜਿਹੜਾ ਹੇਹਰ ਪਿੰਡ ਹੈ ਇਹ ਮੈਨੂੰ ਦਿੱਤਾ ਹੋਇਆ, ਇਸ ਕਰਕੇ ਇਹ ਜਿਹੜਾ ਹੇਹਰ ਪਿੰਡ ਹੈ ਇਹ ਮੈਂ ਤੈਨੂੰ ਦੇ ਦੇਣਾ ਤੇ ਤੂੰ ਆਪਣੇ ਮਨ ਦੀ ਕਾਮਨਾ ਇੱਥੇ ਪੂਰਨ ਕਰ, ਇੱਥੇ ਹੀ ਰਹਿ। ਕਿਉਂਕਿ ਸੁਲਹੀ ਖਾਂ ਕਹਿੰਦਾ ਮੈਂ ਤੇ ਕਦੇ ਕਦਾਈ ਜਦੋਂ ਮਾਝੇ ਦੇ ਮਾਝੇ ਦਾ ਮਾਮਲਾ ਉਗਰਾਣਾ ਹੁੰਦਾ ਹੈ ਉਦੋਂ ਹੀ ਹੇਹਰ ਪਿੰਡ ਦੇ ਵਿੱਚ ਆਉਣਾ, ਇਸ ਕਰਕੇ ਜਿਹੜਾ ਬਾਦਸ਼ਾਹ ਦੇ ਵੱਲੋਂ ਮੈਨੂੰ ਹੇਹਰ ਪਿੰਡ ਮਿਲਿਆ ਹੋਇਆ ਉਹ ਹੁਣ ਮੈਂ ਤੈਨੂੰ ਦੇ ਦੇਣਾ, ਤੂੰ ਇੱਥੇ ਘਰ ਬਣਾ ਕੇ ਤੇ ਸੁਖ ਆਰਾਮ ਦੇ ਨਾਲ ਰਹਿ।
ਮੋਤੇ ਅਦਕ ਦਰਬ ਤੁਮ ਪਾਵੋ, ਮੰਦਿਰ ਔਰ ਤਲਾਬ ਬਣਾਵੋ।
ਇਸ ਤੋਂ ਇਲਾਵਾ ਸੁਲਹੀ ਖਾਂ ਨੇ ਆਖਿਆ ਕਿ ਅੰਮ੍ਰਿਤਸਰ ਜਾਣ ਦੀ ਤੈਨੂੰ ਕੋਈ ਲੋੜ ਵੀ ਨਹੀਂ ਹੈ, ਕਹਿੰਦਾ ਕਿ ਮੈਂ ਤੈਨੂੰ ਬਹੁਤੀ ਸਾਰੀ ਮਾਇਆ ਦਿੰਦਾ ਹਾਂ, ਉਸ ਮਾਇਆ ਦਾ ਖਰਚ ਕਰਕੇ ਹਰੀ ਮੰਦਿਰ ਤੇ ਜਿਹੜਾ ਅੰਮ੍ਰਿਤਸਰ ਸਰੋਵਰ ਹੈ ਉਹ ਤੂੰ ਇੱਥੇ ਇਸੇ ਪਿੰਡ ਦੇ ਵਿੱਚ ਉਸੇ ਪ੍ਰਕਾਰ ਦਾ ਹੀ ਬਣਾ ਲੈ।
ਜੈਸੇ ਗੁਰ ਅਰਜਨ ਨੇ ਰਚਿਓ ਤੈਸੋ ਤੁਮੈ ਜਾਏ ਤਹੈ ਸਚਿਓ।
ਜਿਸ ਤਰ੍ਹਾਂ ਦਾ ਸਰੋਵਰ ਅੰਮ੍ਰਿਤਸਰ ਦੇ ਵਿੱਚ ਬਣਿਆ ਹੋਇਆ, ਜਿਸ ਤਰ੍ਹਾਂ ਦਾ ਹਰੀ ਮੰਦਿਰ ਸਰੋਵਰ ਦੇ ਵਿੱਚ ਅਰਜਨ ਗੁਰੂ ਨੇ ਬਣਾ ਕੇ ਰੱਖਿਆ, ਉਸੇ ਪ੍ਰਕਾਰ ਦੇ ਸਰੋਵਰ ਦਾ ਨਿਰਮਾਣ ਇਸ ਪਿੰਡ ਦੇ ਵਿੱਚ ਪ੍ਰਿਥੀ ਚੰਦ ਤੂੰ ਕਰਾ, ਜਿਸ ਤਰ੍ਹਾਂ ਹਰੀ ਮੰਦਿਰ ਉੱਥੇ ਬਣਿਆ ਹੋਇਆ ਉਸੇ ਪ੍ਰਕਾਰ ਦੇ ਨਾਲ ਹਰੀ ਮੰਦਿਰ ਤੂੰ ਇਸ ਤਲਾਬ ਦੇ ਵਿੱਚ ਵੀ ਬਣਾ ਲੈ। ਇਸ ਪ੍ਰਕਾਰ ਦੀਆਂ ਗੱਲਾਂ ਉਸ ਵੇਲੇ ਸੁਲਹੀ ਖਾਂ ਨੇ ਕੀਤੀਆਂ ਪ੍ਰਿਥੀ ਚੰਦ ਦੇ ਨਾਲ। ਕਿਸ ਪ੍ਰਕਾਰ ਦੇ ਨਾਲ ਸੁਲਹੀ ਨੇ ਹੌਸਲਾ ਦਿੱਤਾ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ।
ਸੁਲਹੀ ਹੌਸਲਾ ਦੇ ਪ੍ਰਿਥੀ ਚੰਦ ਤਾਈ, ਕਹਿੰਦਾ ਆਪਣੇ ਘਰ ਬਣਾਏ ਇੱਥੇ, ਅੰਮ੍ਰਿਤਸਰ ਵਿੱਚ ਜਾਣ ਦੀ ਲੋੜ ਕੀ ਏ, ਅੰਮ੍ਰਿਤਸਰ ਹੀ ਲੈ ਰਚਾਏ ਇੱਥੇ, ਮੈਥੋਂ ਧਨ ਲੈ ਤੇ ਕੁਝ ਆਪ ਪਾ ਤੂੰ, ਸੋਹਣਾ ਮੰਦਰ ਤਾਲ ਰਚਾਏ ਇੱਥੇ, ਵੱਡਾ ਗੁਰੂ ਦਾ ਪੁੱਤ ਤੋਂ ਸਾਰਿਆਂ ਤੋਂ ਗੁਰੂ ਬਣ ਕੇ ਪੈਰ ਪੁਜਾਏ ਥੇ। ਇਹ ਪਿੰਡ ਮੈਂ ਤੈਨੂੰ ਹੀ ਦੇਵਾਂ, ਸਮਾਂ ਮੌਜ ਦੇ ਨਾਲ ਲੰਘਾਏ ਥੇ। ਫਿਰ ਚੱਲਾਂਗੇ ਦਿੱਲੀ ਕਰਤਾਰ ਸਿੰਘਾ, ਸਿੱਖ ਆਪਣੇ ਆਉਣ ਗਿਜਾਏ ਥੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਸੁਲਹੀ ਖਾਂ ਨੇ ਆਖਿਆ ਮੈਂ ਤੈਨੂੰ ਇਹ ਪਿੰਡ ਦੇ ਦੇਣਾ, ਇਹ ਸਾਰਾ ਕੁਝ ਦੇ ਦੇਣਾ, ਧਨ ਵੀ ਦੇ ਦੇਣਾ, ਤੈਨੂੰ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਹੈ। ਤੂੰ ਅੰਮ੍ਰਿਤਸਰ ਵਰਗਾ ਜਿਹੜਾ ਗੁਰਦੁਆਰਾ ਹੈ ਇਸੇ ਜਗ੍ਹਾ ਦੇ ਉੱਤੇ ਹੀ ਬਣਾ ਸਕਦਾ।
ਤਬ ਸੁਲਹੀ ਤੇ ਪਟਾ ਲਿਖਾਇਓ, ਪ੍ਰਿਥੀਏ ਹੈ ਹਰ ਗ੍ਰਾਮ ਸੋ ਪਾਇਓ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਇਸ ਤੋਂ ਬਾਅਦ ਪ੍ਰਿਥੀ ਚੰਦ ਨੇ ਜਿਹੜਾ ਪਟਾ ਸੀ ਉਹ ਲਿਖਵਾ ਲਿਆ ਹੇਹਰ ਪਿੰਡ ਦਾ। ਹੇਹਰ ਪਿੰਡ ਇਸ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਨੇ ਪ੍ਰਾਪਤ ਕਰ ਲਿਆ।
ਔਰ ਦਰਬ ਸੁਲਹੀ ਤੇ ਲੀਨੋ, ਤੜਾਗ ਮੰਦਰ ਕਾ ਉਦਮ ਕੀਨੋ।
ਇਸ ਤੋਂ ਇਲਾਵਾ ਸੁਲਹੀ ਖਾਂ ਨੇ ਬਹੁਤ ਸਾਰੀ ਜਿਹੜੀ ਮਾਇਆ ਸੀ ਉਹ ਵੀ ਪ੍ਰਿਥੀ ਚੰਦ ਨੂੰ ਦਿੱਤੀ ਹੈ। ਉਸ ਮਾਇਆ ਨੂੰ ਲੈ ਕੇ ਕਵੀ ਜੀ ਲਿਖਦੇ ਨੇ ਕਿ ਫਿਰ ਹਰੀ ਮੰਦਰ ਤੇ ਸਰੋਵਰ ਬਣਾਉਣ ਦਾ ਜਿਹੜਾ ਉਦਮ ਹੈ ਉਸ ਨੂੰ ਪ੍ਰਿਥੀ ਚੰਦ ਨੇ ਧਾਰਨ ਕੀਤਾ।
ਦੀਨੇ ਆਵੇ ਬਹੁਤ ਚੜਾਈ, ਥੋੜੇ ਦਿਨ ਤੜਾਗ ਬਣਾਈ।
ਆਵੇ ਚੜਾ ਦਿੱਤੇ ਇੱਟਾਂ ਨੂੰ ਪਕਾਉਣ ਦੇ ਵਾਸਤੇ। ਕਵੀ ਜੀ ਲਿਖਦੇ ਨੇ ਕਿ ਬੜੀ ਛੇਤੀ ਹੀ ਇੱਟਾਂ ਤਿਆਰ ਹੋ ਗਈਆਂ ਤੇ ਬੜੀ ਛੇਤੀ ਹੀ ਜਿਹੜਾ ਵੱਡਾ ਸਰੋਵਰ ਸੀ ਉਹ ਪੱਕੀਆਂ ਇੱਟਾਂ ਦੇ ਨਾਲ ਤਿਆਰ ਕਰ ਲਿਆ ਪ੍ਰਿਥੀ ਚੰਦ ਨੇ।
ਮੰਦਰ ਵਿੱਚ ਤੜਾਗ ਬਣਾਇਓ, ਸੁਲਹੀ ਔਰ ਪ੍ਰਿਥੀ ਮਨ ਪਾਇਓ।
ਫਿਰ ਉਸ ਸਰੋਵਰ ਦੇ ਵਿੱਚ ਹਰੀ ਮੰਦਰ ਵਰਗਾ ਹੀ ਮੰਦਰ ਰਚਾਇਆ ਗਿਆ। ਕਵੀ ਜੀ ਲਿਖਦੇ ਨੇ ਕਿ ਇਹਨਾਂ ਚੀਜ਼ਾਂ ਨੂੰ ਵੇਖ ਕੇ ਹੁਣ ਪ੍ਰਿਥੀ ਚੰਦ ਵੀ ਬੜਾ ਖੁਸ਼ ਹੈ ਤੇ ਉਹਦਾ ਜਿਹੜਾ ਮਿੱਤਰ ਸੁਲਹੀ ਖਾਂ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋ ਰਿਹਾ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਵਾਪਰੇ
ਪ੍ਰਿਥੀ ਚੰਦ ਸੀ ਚਤੁਰ ਚਲਾਕ ਪਾਰਾ, ਸਬਜ ਸੁਲਹੀ ਨੂੰ ਬਾਗ ਦਿਖਾਏ ਉਥੇ। ਉਹਨੂੰ ਗੱਲਾਂ ਦੇ ਵਿੱਚ ਫਸਾਏ ਲਿਆ, ਕਈ ਸੋਹਣੇ ਮਕਾਨ ਬਣਾਏ ਉਥੇ। ਲਿਆ ਤਨ ਉਹਦੇ ਪਾਸੋਂ ਝਾੜ ਬਹੁਤਾ, ਇੱਟਾਂ ਰੋੜੇ ਦੇ ਪੱਠੇ ਚੜਾਏ ਉਥੇ। ਗੁਰੂ ਬਣਨ ਦੇ ਲਈ ਕਰਤਾਰ ਸਿੰਘਾ ਕਈ ਮੱਕਰ ਫਰੇਬ ਚਲਾਏ ਉਥੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਗੁਰੂ ਬਣਨ ਦੇ ਵਾਸਤੇ ਉਸ ਪ੍ਰਿਥੀ ਚੰਦ ਨੇ ਬੜੇ ਫਰੇਬ ਤੇ ਬੜੇ ਮਕਾਰ ਦੇ ਜਿਹੜੇ ਚਾਲੇ ਸੀ ਉਹ ਚੱਲੇ।
ਅੰਮ੍ਰਿਤ ਸਰ ਜੈਸਾ ਛੋਟਾ ਤਾਲ ਉਥੇ, ਪ੍ਰਿਥੀ ਚੰਦ ਤਨ ਲਾ ਪੁਟਾਣ ਲੱਗਾ। ਉਸੇ ਤਰ੍ਹਾਂ ਮੰਦਰ ਵਿੱਚ ਰਚਨ ਲੱਗਾ, ਸੁਦਾ ਸਰ ਬਰਾਬਰੀ ਚਾਣ ਲੱਗਾ। ਗੁਰੂ ਅਰਜਨ ਦੇ ਵਾਂਗ ਲਾ ਗੱਦੀ, ਗੁਰੂ ਆਪਣੇ ਤਾਈ ਸਦਾਣ ਲੱਗਾ। ਅਜ਼ਮਤ ਲਏ ਕਿਥੋਂ ਕਰਤਾਰ ਸਿੰਘਾ, ਝੂਠਾ ਐਵੇਂ ਹੀ ਪਾਜ ਬਣਾਣ ਲੱਗਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪੂਰੀ ਬਰਾਬਰੀ ਕਰਨ ਦੀ ਪ੍ਰਿਥੀ ਚੰਦ ਨੇ ਕੋਸ਼ਿਸ਼ ਕੀਤੀ ਹੈ। ਪਰ ਕਵੀ ਜੀ ਲਿਖਦੇ ਨੇ ਕਿ ਬਾਕੀ ਸਾਰਾ ਕੁਝ ਤੇ ਕਰ ਸਕਦਾ ਹੈ, ਪਰ ਜਿਹੜੀ ਅਜ਼ਮਤ ਹੈ, ਜਿਹੜੀ ਬਰਕਤ ਹੈ, ਜਿਹੜੀ ਕਰਾਮਾਤ ਹੈ ਉਹ ਕਿਸ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਪਾ ਸਕਦਾ ਸੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਰਾਬਰੀ ਦੇ ਉੱਤੇ।
ਪ੍ਰਿਥੀਏ ਕੀ ਸੰਗਤ ਤਹ ਜਾਵੇ, ਗੁਰ ਅਰਜਨ ਸਿੱਖ ਤਿਸ ਨਾ ਦਿਖਾਵੇ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਪ੍ਰਿਥੀਏ ਦੇ ਜਿਹੜੇ ਸਾਥੀ ਸਨ ਜਿਹਦੀ ਜਿਹੜੀ ਥੋੜੀ ਬਹੁਤੀ ਉਹਨੂੰ ਮੰਨਣ ਵਾਲੀ ਸੀ ਉਹ ਸੰਗਤ ਦੇ ਜਰੂਰ ਪ੍ਰਿਥੀ ਚੰਦ ਦੇ ਚਰਨਾਂ ਦੇ ਵਿੱਚ ਪਹੁੰਚਦੀ ਹੈ, ਪਰ ਬਾਕੀ ਜਿਹੜੀ ਸਿੱਖ ਸੰਗਤ ਹੈ ਉਹ ਤੇ ਸਤਿਗੁਰੂ ਅਰਜਨ ਦਾ ਆਣ ਕੇ ਦਰਸ਼ਨ ਕਰਦੀ ਹੈ, ਉਹ ਪ੍ਰਿਥੀ ਚੰਦ ਨੂੰ ਵੇਖਣਾ ਵੀ ਸਿੱਖ ਨਹੀਂ ਚਾਹੁੰਦੇ।
ਦੇਸ ਦੇਸ ਕੀ ਸੰਗਤ ਆਈ, ਸੋਦਾ ਸਰੋਵਰ ਨਾਏ ਸਦਾਈ।
ਦੂਰਾਂ ਦੂਰਾਂ ਤੋਂ ਬਹੁਤੀਆਂ ਸਾਰੀਆਂ ਸੰਗਤਾਂ ਅੰਮ੍ਰਿਤਸਰ ਦੇ ਵਿੱਚ ਪਹੁੰਚਦੀਆਂ ਨੇ ਤੇ ਫਿਰ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਉਹ ਮੱਥਾ ਟੇਕ ਕੇ ਵਾਪਸ ਚਲੀਆਂ ਜਾਂਦੀਆਂ ਨੇ।
ਤਹਿ ਕੋ ਨਾਮ ਨਹੀਂ ਲੇਵੈ, ਗੁਰ ਦਰਸ਼ਨ ਕਰ ਸਭ ਫਲ ਲੇਵੈ।
ਪ੍ਰਿਥੀ ਚੰਦ ਦਾ ਕੋਈ ਨਾਮ ਤੱਕ ਹੀ ਨਹੀਂ ਲੈਂਦਾ, ਕਿਉਂਕਿ ਸਾਰੀਆਂ ਜਿਹੜੀਆਂ ਮੁਰਾਦਾਂ ਨੇ ਫਲਦਾਇਕ ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਸਾਰਿਆਂ ਨੂੰ ਪ੍ਰਾਪਤ ਹੁੰਦੀਆਂ ਨੇ।
ਸ੍ਰੀ ਅੰਮ੍ਰਿਤ ਸਰ ਜਹਿ ਗੁਰੂ ਕੋ ਘਰ, ਰਿਦ ਸਿਦ ਸਭਾ ਰਹੇ ਤਾਸ ਦਰ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸ੍ਰੀ ਅੰਮ੍ਰਿਤਸਰ ਜਿਹੜਾ ਗੁਰੂ ਦਾ ਘਰ ਹੈ, ਸਾਰੀਆਂ ਰਿੱਧੀਆਂ ਤੇ ਸਾਰੀਆਂ ਜਿਹੜੀਆਂ ਸਿੱਧੀਆਂ ਨੇ ਉਸੇ ਹੀ ਸਤਿਗੁਰਾਂ ਦੇ ਦਰਵਾਜੇ ਦੇ ਉੱਤੇ ਮੌਜੂਦ ਰਹਿੰਦੀਆਂ ਨੇ।
ਗੁਰ ਨਾਨਕ ਕੀ ਕਿਰਪਾ ਤੇ ਸੰਗਤ ਆਏ ਅਪਾਰ, ਪ੍ਰਿਥੀਆ ਦੇਖ ਮਨ ਮੇਖ ਜੈ ਨਿਜ ਸ਼ਰਮ ਬਾਦ ਵਿਚਾਰ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅਪਾਰ ਜਿਹੜੀਆਂ ਸੰਗਤਾਂ ਨੇ ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਦੀਆਂ ਨੇ। ਦੂਜੇ ਪਾਸੇ ਜਿਹੜਾ ਪ੍ਰਿਥੀ ਚੰਦ ਹੈ ਉਹ ਬਹੁਤ ਹੀ ਜ਼ਿਆਦਾ ਮਨ ਦੇ ਵਿੱਚ ਦੁੱਖ ਲੈ ਰਿਹਾ, ਮਨ ਦੇ ਵਿੱਚ ਬਹੁਤ ਜ਼ਿਆਦਾ ਖਿੱਚਦਾ, ਕਿਉਂਕਿ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋਣ ਲੱਗ ਪਿਆ ਕਿ ਮੈਂ ਜਿਹੜਾ ਇੰਨਾ ਵੱਡਾ ਉੱਦਮ ਕੀਤਾ, ਇੰਨਾ ਵੱਡਾ ਯਤਨ ਕੀਤਾ, ਉਹ ਬਿਲਕੁਲ ਬੇਅਸਰ ਚਲਾ ਗਿਆ, ਭਾਵ ਕਿ ਮੇਰਾ ਜਿਹੜਾ ਕੀਤਾ ਹੋਇਆ ਇਹ ਉੱਦਮ ਸੀ ਇਹ ਕਿਸੇ ਲੇਖੇ ਨਹੀਂ ਲੱਗਾ, ਕਿਉਂਕਿ ਐਸਾ ਜਿਹੜਾ ਫੁੱਟ ਦੇ ਕਾਰਨ ਉਹਦਾ ਮਨ ਸੀ ਉਹ ਬਣ ਚੁੱਕਾ ਸੀ। ਇਸੇ ਪ੍ਰਕਾਰ ਦੇ ਨਾਲ ਮੈਂ ਕੱਲ ਵੀ ਜਿਸ ਤਰ੍ਹਾਂ ਅਰਜ਼ ਕੀਤੀ ਸੀ ਕਿ ਫੁੱਟ ਜਿਹੜੀ ਹੈ ਉਹ ਬਹੁਤ ਵੱਡੇ ਕਾਰਨਾਮੇ ਕਰਕੇ ਦਿਖਾ ਦਿੰਦੀ।
ਜਿੱਥੇ ਜਿੱਥੇ ਆਪ ਸਾਰੇ ਪੈਰ ਫੁੱਟ ਨੇ, ਉਥੇ ਉਥੇ ਨਾ ਗੁਜਾਰੀ ਖੈਰ ਫੁੱਟ ਨੇ, ਦਿੱਤੇ ਭਰ ਕੇ ਪਿਆਲੇ ਜ਼ਹਿਰ ਫੁੱਟ ਨੇ, ਵੱਡੇ ਪਿਆਰਿਆਂ ਦਿਲਾਂ ਚ ਪੈ ਕੇ ਪਿਆਰ ਪਾੜ ਤੇ, ਫੁੱਟ ਚੰਦਰੀ ਨੇ ਘਰ ਵਸਦੇ ਉਜਾੜ ਤੇ, ਫੁੱਟ ਚੰਦਰੀ ਨੇ ਘਰ ਵਸਦੇ ਉਜਾੜ ਤੇ, ਚੱਲ ਇਸ ਦੇ ਸਦਾ ਉਲਟ ਚੱਲ ਦੇ, ਕੀਤਾ ਵੀਰ ਨੂੰ ਵਿਰੋਧ ਰਾਜੇ ਨਾਲ ਦੇ, ਰਾਣਾ ਹੋ ਗਿਆ ਕੰਗਾਲ ਵਿੱਚ ਪਾਲ ਦੇ, ਕਿਤੇ ਖੇਰੂ ਖੇਰੂ ਪਤੀ ਪੁੱਤਰ ਤੇ ਨਾਰਿਆ, ਹੋਇਆ ਫੁੱਟ ਦਾ ਸ਼ਿਕਾਰ ਸੋਈ ਗਿਆ ਮਾਰਿਆ, ਹੋਇਆ ਫੁੱਟ ਦਾ ਸ਼ਿਕਾਰ ਸੋਈ ਗਿਆ ਮਾਰਿਆ। ਮਹਾਬਲੀ ਹਰ ਨਕਸ਼ ਕਹਾਇਆ ਸੀ, ਜਲ ਥਲ ਨਾਮ ਆਪਣਾ ਜਪਾਇਆ ਸੀ, ਤੀਰ ਫੁੱਟ ਨੇ ਜਾਂ ਇਸ ਤੇ ਚਲਾਇਆ ਸੀ, ਲੀਤੇ ਵਾਰ ਜੋ ਬ੍ਰਹਮਾ ਤੋਂ ਸਭੇ ਹੀ ਵਿਗਾੜ ਤੇ, ਫੁੱਟ ਚੰਦਰੀ ਨੇ ਘਰ ਵਸਦੇ ਉਜਾੜ ਤੇ, ਫੁੱਟ ਚੰਦਰੀ ਨੇ ਘਰ ਵਸਦੇ ਉਜਾੜ ਤੇ, ਮੂੰਹ ਫੁੱਟ ਨੇ ਕਕਈ ਦਾ ਜਾ ਖੋਲਿਆ, ਰਾਜ ਤਖਤ ਅਯੋਧਿਆ ਦਾ ਡੋਲਿਆ, ਰਾਮ ਚੰਦ ਬਣਵਾਸ ਵਿੱਚ ਰੋਲਿਆ, ਡਿੱਗ ਧੁੱਲ ਰਤ ਦਸ਼ਰਥ ਨੂੰ ਸੰਘਾਰਿਆ, ਹੋਇਆ ਫੁੱਟ ਦਾ ਸ਼ਿਕਾਰ ਸੋਈ ਗਿਆ ਮਾਰਿਆ, ਹੋਇਆ ਫੁੱਟ ਦਾ ਸ਼ਿਕਾਰ ਸੋਈ ਗਿਆ ਮਾਰਿਆ। ਤੀਨ ਲੋਕ ਵਿੱਚ ਰਾਵਣ ਦੁਹਾਈ ਸੀ, ਚੰਨ ਸੂਰਜ ਤੋਂ ਚੱਕਰੀ ਕਰਾਈ ਸੀ, ਕੀਤਾ ਫੁੱਟ ਨੇ ਵਿਰੁੱਧ ਸਕਾ ਪਾਈ ਸੀ, ਕੱਖ ਛੱਡਿਆ ਨਾ ਸੋਹਣੇ ਦੇ ਮਹੱਲ ਗਾਲ ਤੇ, ਕੱਖ ਛੱਡਿਆ ਨਾ ਸੋਹਣੇ ਦੇ ਮਹੱਲ ਸਾੜ ਤੇ, ਫੁੱਟ ਚੰਦਰੀ ਨੇ ਘਰ ਵਸਦੇ ਉਜਾੜ ਤੇ, ਫੁੱਟ ਚੰਦਰੀ ਨੇ ਘਰ ਵਸਦੇ ਉਜਾੜ ਤੇ, ਕੀਤਾ ਕੈਰਵਾਂ ਤੇ ਪਾਂਡਵਾਂ ਨਾ ਕੀਤੀ ਕਾਰ ਮਾਤੇ ਪੈਂਡ, ਕੀਤਾ ਕੈਰਵਾਂ ਤੇ ਪਾਂਡਵਾਂ ਨਾ ਘਟਨਾ, महाभारत कराया लाया झटना, 18 खूनियां खपाइया एक सटना, किता कावा कुत्तिया ने लाशा दा आहारिया, होया लुट होया फुट दा शिकार सोई गया मारिया, होया फुट दा शिकार सोई गया मारिया। चाड़ गौरी नू ले आई हिंदवान ते, चली बैठ के जय चंद दी कमान ते, किता वार दुश्वार सो चौहान ते, लिया राज पाग गैरा मालक पछाड़ ते, फुट चंदरी ने कार वस दे उजाड़ ते, फुट चंदरी ने कार वस दे उजाड़ ते। गुरु घर तो न कीती इन टालिया, रल प्रिथिया विरोधियां दे नालिया, तत्ती तवी गुरु पंजवा बहालिया, नावे पातशाह ते कीता तीर मल वारिया, होया होया फुट दा शिकार सोई गया मारिया, होया फुट दा शिकार सोई गया मारिया। बेड़ा डोबिया चुगतियां दा फुट ने, पत लुटी अबदालियां दी लुट ने, गया तखते तौश राज छुट ने, ताज हीरियां जड़त पैरां च लताड़ते, फुट चंदरी ने घर वस दे उजाड़ते, फुट चंदरी ने घर वस दे उजाड़ते। सिख राज नाल कर ती अखीरिया, होया नमक हराम जां वजीरिया, पुन्ने ताना वांग सके वीरा वीरिया, मर जिंदा ते दलीप होए के खुआरिया, होया फुट दा शिकार सोई गया मारिया, होया फुट दा शिकार सोई गया मारिया। कैर सन सन ताली ने गुजारिया, होए लीडर दरिंदे खून खारिया, खिची भारत दी हिक ते लकारिया, तेगा पाले ने जिया ते निर्दोष हाड़ते, फुट चंदरी ने घर वस दे उजाड़ते, फुट चंदरी ने घर वस दे उजाड़ते। साथ लकड़ी ने दिता जा कुठार दा, हथ ठोका बाण हथ ठोका राल बाण गै लोहार दा, करे वार बिरछा ते तेज तार दा, कट कट जड़ा डालियां तारा ते तारिया, कट कट जड़ा ता कट कट जड़ा डालियां तारा ते डारिया, होया फुट दा शिकार सोई गया मारिया, होया फुट दा शिकार सोई गया मारिया। जाल पंछियां आकाशा ने उडालिया, जाल पंछियां आकाश नु उडालिया, फुट करके निशाना पटका लिया, फड़ फांद की ने फौर ने उठा लिया, कीमा कीमा कर कर के कबाब चाड़ते, फुट चंदरी ने घर वस दे उजाड़ते, फुट चंदरी ने घर वस दे उजाड़ते। पायो फुट नु मिटाओ सुखी वसीए, पाइयो सुख फुट नू मिटाओ सुखी वसीए, लोभ लालच गवाओ सुखी वसीए, चंगा जीवन बनाओ सुखी वसीए, रल मिल बैठिए ते करिए विचारिया, होया फुट दा शिकार सोई गया मारिया, होया फुट दा शिकार सोई गया मारिया, होया फुट दा शिकार सोई गया मारिया।
सो इस प्रकार दे नाल ग्रंथाकार जी लिखते ने कि जेड़ा भी फुट दे टेटे चढ़ जाता है वो आखिरकार खुआर हुंदा है, मारिया जाता है। ग्रंथाकार जी इस जगह दे उते बयान कर रहे ने कि हुण पृथ्वी चंद नूं वड्डा दुख लग रहा है, वो ऐसा समझ रहा है मन दे विच कि मैं जेड़ा इन्ना वड्डा जतन कीता, उद्यम कीता, सरोवर बनाया, विच हरी मंदिर बनाया, पर मैनू लगदा है ये किसे भी लेखे नहीं लग रहे।
ऐसे बात एह ठां पाई, सुन गुर अर्जन बात।
ग्रंथाकार जी बयान करदे ने इह जिहड़ी वार्ता सी इह ते इस प्रकार दे नाल बीती। कवि जी लिखदे ने कि हुण सतगुरु अर्जन देव सच्चे पातशाह जी वाले पासे दी जिहड़ी कथा है उह तुसीं सुनो।
सिरि गोरी है विचारियो, हमरे पित को तात। सिरी गोरी है बेचारियो, हमरे पित को तात।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਨਾਲ ਵਿਚਾਰ ਕੀਤੀ ਹੈ ਕਿ ਆਖਰਕਾਰ ਸਾਡੇ ਪਿਤਾ ਦਾ ਪੁੱਤਰ ਹੈ ਤੇ ਸਾਡਾ ਭਰਾ ਹੈ ਪ੍ਰਿਥੀ ਚੰਦ।
ਹਮਰੋ ਹੈ ਬੜ ਪ੍ਰਾਤ ਤਾਹ ਕੋ ਬੋਲ ਪਠਈਏ, ਕਰੇ ਗੁਰਾਈ ਗੁਰੂ ਸੋਏ ਅਬ ਤਿਸ ਕੋ ਦਈਏ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਬਹੁਤ ਵੱਡੇ ਕਿਰਪਾਲੂ ਨੇ, ਉਹਨਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ ਕਿ ਆਖਰਕਾਰ ਸਾਡਾ ਵੱਡਾ ਭਰਾ ਹੈ, ਇਸ ਕਰਕੇ ਚਾਹੀਦਾ ਸਾਨੂੰ ਕਿ ਉਸ ਨੂੰ ਸੁਨੇਹਾ ਘੱਲ ਕੇ ਆਪਣੇ ਕੋਲ ਬੁਲਾ ਲਈਏ। ਇਸ ਤੋਂ ਇਲਾਵਾ ਸਤਿਗੁਰਾਂ ਨੇ ਐਸਾ ਵੀ ਵਿਚਾਰ ਕੀਤਾ, ਕਰੇ ਗੁਰਿਆਈ ਗੁਰ ਸੋਏ ਅਬ ਤਿਸ ਕੋ ਦਈਏ। ਆਖਰਕਾਰ ਪ੍ਰਿਥੀ ਚੰਦ ਇਸੇ ਗੱਲ ਦਾ ਝਗੜਾ ਕਰ ਰਿਹਾ ਕਿ ਮੈਨੂੰ ਗੁਰਿਆਈ ਨਹੀਂ ਮਿਲੀ, ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਮੈਂ ਉਸ ਨੂੰ ਸੰਦੇਸ਼ਾ ਘੱਲ ਦੇਣਾ ਕਿ ਪ੍ਰਿਥੀ ਚੰਦ ਜੀ ਵਾਪਸ ਆ ਜਾਓ ਤੇ ਜਿਹੜੀ ਗੁਰਿਆਈ ਤੁਸੀਂ ਲੈਣੀ ਚਾਹੁੰਦੇ ਹੋ ਉਹ ਤੁਸੀਂ ਲੈ ਲਓ, ਮੈਂ ਤੁਹਾਨੂੰ ਗੁਰਿਆਈ ਵੀ ਦੇਣ ਦੇ ਵਾਸਤੇ ਤਿਆਰ ਹਾਂ।
ਤੁਰ ਕਣ ਪੈ ਚੱਲ ਜਾਣਾ, ਭਲੀ ਨਾ ਹੈ ਭਲੀ ਬਾਤ ਨਾ ਹੈ, ਹਮਰੇ ਪਿਤ ਕੋ ਪੂਤ ਬਡੋ ਇਹ ਪ੍ਰਾਤ ਮਮ ਹੈ।
ਤੁਰਕਾਂ ਦੇ ਕੋਲ ਚੱਲ ਕੇ ਜਾਣਾ, ਉਹਨਾਂ ਦੀ ਮਦਦ ਲੈਣੀ, ਇਹ ਤੇ ਸਿੱਖਾਂ ਦੇ ਵਾਸਤੇ ਮਾੜੀ ਗੱਲ ਹੈ, ਬੜੀ ਬੁਰੀ ਗੱਲ ਹੈ ਕਿ ਸਾਡਾ ਭਰਾ ਹੋ ਕੇ ਉਹ ਤੁਰਕਾਂ ਦੇ ਕੋਲ ਜਾ ਕੇ ਫਰਿਆਦੀ ਬਣਨ ਦੇ ਵਾਸਤੇ ਤਿਆਰ ਹੋਇਆ। ਸਾਡੇ ਪਿਤਾ ਦਾ ਪੁੱਤਰ ਹੈ, ਸਾਡਾ ਵੱਡਾ ਭਰਾ ਹੈ ਪ੍ਰਿਥੀ ਚੰਦ। ਇਸ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਨੂੰ ਆਪਣੇ ਕੋਲ ਬੁਲਾ ਕੇ ਕਹਿੰਦੇ ਨੇ ਕਿ ਹੇ ਭਾਈ ਗੁਰਦਾਸ, ਜਾ ਚਲਿਆ ਜਾ ਪ੍ਰਿਥੀ ਚੰਦ ਦੇ ਕੋਲ, ਉਹਨੂੰ ਜਾ ਕੇ ਕਹਿ ਕਿ ਤੂੰ ਵਾਪਸ ਅੰਮ੍ਰਿਤਸਰ ਦੇ ਵਿੱਚ ਆ ਜਾ, ਜੇ ਗੁਰਿਆਈ ਦੀ ਮੰਗ ਕਰਦਾ ਤੇ ਮੈਂ ਗੁਰਿਆਈ ਉਹਨੂੰ ਸੌਂਪ ਦਿਆਂਗਾ।
ਦਇਆ ਸਿੰਧ ਸਤਿਗੁਰ ਜੀ ਬੁਲਾਇਓ ਤਬ ਗੁਰਦਾਸ, ਪ੍ਰਿਥੀਏ ਪੇਤਾ ਕੋ ਪਠਿਓ ਲਿਆਵੋ ਕਰ ਅਰਦਾਸ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਇਆ ਦੇ ਸਮੁੰਦਰ ਨੇ, ਉਹਨਾਂ ਨੇ ਭਾਈ ਗੁਰਦਾਸ ਨੂੰ ਆਖਿਆ ਕਿ ਭਾਈ ਜੀ ਚਲੇ ਜਾਓ ਪ੍ਰਿਥੀ ਚੰਦ ਦੇ ਕੋਲ ਤੇ ਅਰਦਾਸ ਕਰਕੇ ਸਾਡੇ ਵੱਲੋਂ ਬੇਨਤੀ ਕਰਕੇ ਉਹਨੂੰ ਅੰਮ੍ਰਿਤਸਰ ਦੇ ਵਿੱਚ ਵਾਪਸ ਮਨਾ ਕੇ ਲੈ ਆਓ।
ਸ੍ਰੀ ਗੁਰ ਕੇ ਬਚ ਮਾਣ ਕੇ ਪਾਈ ਕੀਨ ਪਿਆਨ, ਹੇਰੀ ਪ੍ਰਿਥੀਏ ਪੇ ਗਯੋ ਕੀਨੇ ਬਚਨ ਬਖਾਨ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਭਾਈ ਗੁਰਦਾਸ ਜੀ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਮੰਨਿਆ ਤੇ ਫਿਰ ਪਹੁੰਚ ਗਿਆ ਹੇਹਰੀ ਪਿੰਡ ਦੇ ਵਿੱਚ ਪ੍ਰਿਥੀ ਚੰਦ ਨੂੰ ਵਾਪਸ ਮਨਾ ਕੇ ਘਰ ਲਿਆਉਣ ਦੇ ਵਾਸਤੇ। ਜਾ ਕੇ ਪ੍ਰਿਥੀ ਚੰਦ ਨੂੰ ਮਿਲਿਆ, ਮੱਥਾ ਟੇਕਿਆ ਤੇ ਫਿਰ ਇਸ ਪ੍ਰਕਾਰ ਦੇ ਨਾਲ ਭਾਈ ਗੁਰਦਾਸ ਨੇ ਉਸ ਪ੍ਰਿਥੀ ਚੰਦ ਨੂੰ ਜਾ ਕੇ ਸਤਿਗੁਰਾਂ ਦੇ ਸੰਦੇਸ਼ੇ ਦਿੱਤੇ।
ਭਲਿਆ ਸਦਾ ਹੀ ਭਲੇ ਦੀ ਗੱਲ ਕਰਨੀ, ਸਤਿਗੁਰਾਂ ਨੇ ਕਰ ਵਿਚਾਰ ਪਾਈ, ਹੈ ਵੱਡਾ ਭਰਾ ਤੇ ਪਿਆ ਰੁਲਦਾ, ਇਥੋਂ ਛੱਡ ਗਿਆ ਕਰ ਬਾਰ ਪਾਈ, ਬੂਹੇ ਜਾ ਬੈਠਾ ਤੁਰਕ ਹਾਕਮਾਂ ਦੇ ਗੁਰ ਗੱਦੀ ਦੀ ਸ਼ਰਨ ਵਿਸਾਰ ਪਾਈ, ਉਹਨੂੰ ਚਾਹੀਦਾ ਪਾਸ ਬੁਲਾ ਲੈਣਾ, ਆਦਰ ਮਾਣ ਕਰਕੇ ਸਤਿਕਾਰ ਪਾਈ, ਗੁਰਾਂ ਭਾਈ ਗੁਰਦਾਸ ਨੂੰ ਭੇਜ ਦਿੱਤਾ, ਸਾਂਝਾ ਉਸ ਦਾ ਸਮਝ ਅਧਿਕਾਰ ਪਾਈ, ਪ੍ਰਿਥੀਏ ਪਾਸ ਜਾ ਉਸ ਕਰਤਾਰ ਸਿੰਘਾ, ਆਸ਼ਾ ਸਤਿਗੁਰਾਂ ਦੀ ਕੀਤੀ ਜ਼ਹਿਰ ਪਾਈ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਪ੍ਰਿਥੀ ਚੰਦ ਦੇ ਕੋਲ ਭਾਈ ਗੁਰਦਾਸ ਪਹੁੰਚਿਆ ਤੇ ਜਿਹੜੀ ਮਨਸ਼ਾ ਸੀ, ਜਿਹੜੀ ਇੱਛਾ ਸੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ, ਉਹ ਜਾ ਕੇ ਪ੍ਰਿਥੀ ਚੰਦ ਨੂੰ ਸੁਣਾਈ।
ਗੁਰ ਅਰਜਨ ਕੇ ਬਚ ਕਹੇ
सबे कहे निर तार।
निरंतर बगैर किसे ते आसरे तो जेड़े सतगुरु अर्जन देव सच्चे पातशाह जी रहन वाले ने उन्हां दे आशे दे सारे जेड़े बचन से ओ भाई गुरदास ने पृथ्वी चंद नूं जाके सुनाए।
पृथ्वी ताई भाई गुरदास मिलके किहा क्यों यह खेद उठाम दे हो, बूहे हाकमा दे डिगे आन करके एवे अपना मान गवाम दे हो। घर विच बखेड़ा फसाद करके एवे लोका नू पे हसाम दे हो। मैनू भेजिया सतगुरां बेनती कर, घर छड क्यों बाहर तकाम दे हो। चलो आप ताई हां मैं लैण आया, एथे की खिंडा खिडाम दे हो। वड्डे गुरां दे पुत करतार सिंघा लवो बिना गुरियाई जो चाम दे हो।
करतार सिंह जी कलास वाले लिखदे ने के भाई गुरदास ने आख्या के सतगुरु सच्चे पातशाह जी ने हुण इथों तक कह दिता है कि जेकर गुरियाई दी लोड़ है ते मैं जिहड़ी गुरगद्दी है ओह वी पृथ्वी चंद नूं दे देवांगा, पर कम से कम तुरकां दे दरवाजे ते जाके ना बैठे, अपने घर मुड के आ जावे। इस प्रकार दीआं गल्लां उस वेले पृथ्वी चंद नूं समझाउण दा यतन कीता भाई गुरदास।
पृथ्वी कोप बढ़ाय के दीनी बहुतब गर।
पर पृथ्वी चंद इन्ना वड्डा दुष्ट सी जिन्ने सतगुरु अर्जन देव सच्चे पातशाह जी नूं नहीं बख्शिया, उन्हां नूं गालां कढ़ियां, उन्हां दे वास्ते भाई गुरदास की चीज सी। जदों इस तरह दीआं गल्लां भाई गुरदास ने आखियां ते फिर भाई गुरदास नूं वी उन्हें बहुत मंदियां गालां कढ़ियां।
दीनी बहुती दीनी बहुती गार, भाई को ऐसे अलायो पाछे मानी ना है अबे डर मान पठायो।
भाई गुरदास नूं बहुतियां ज्यादियां ज्यादियां गालां कढ़न तों बाद फिर गुस्से नूं तारण करके पृथ्वी चंद कहिंदा पाछे मानी नहीं अवे डर मान पठायो। पहला ते मैं इन्नी वारी आख्या पर गुरु अर्जन नहीं मन्या गुरियाई देण दे वास्ते, ते हुण जदों पता लग गया कि गुरियाई मेरे कोल नहीं रहनी ते फिर डर नूं तारण करके इस वेले मैनूं गुरियाई देण दे वास्ते वी उह राजी हो गया। दरअसल मैनूं लगदा कि हुण अर्जन बहुता ज्यादा डर चुका है, मूर्ख ने अपने मन दे विच ऐसी गल सोची।
ए बिद मैं नहीं लियो कपट कर बात बनाई।
पर भाई गुरदास नूं पृथ्वी चंद कहिंदा इस तरीके दे नाल मैं हुण गुरियाई नहीं लैणी, आसानी दे नाल मैनूं वी ते मजा आवेगा जदों ओहनूं दुख दे के गुरियाई लवांगा। मैं चले जावांगा वापस, ओह मैनूं गुरगद्दी ते बिठा देगा ते फिर ओहनूं काहदा दुख होया। ओहनूं दुख होवेगा, दूजे पासे मैं गद्दी ते बैठांगा फिर मैनूं खुशी होवेगी। इस करके पृथ्वी चंद कहिंदा कि मैं हुण इस प्रकार दे नाल गद्दी नहीं लैणी। इस तों इलावा कहिंदा है पृथ्वी चंद के भाई गुरदास तेरियां चालां दा वी मैनूं चंगे प्रकार दे नाल ज्ञान है, तू बहुत ज्यादा फरेबी है, तू बहुत ज्यादा मकार है, क्योंकि पहला भी तू बहुत वारी इस तरह दे जाल विछा के ते गुरु अर्जन नूं प्रगट कीता। एक बहुत वड्डा इतिहास है कि सतगुरु अर्जन देव सच्चे पातशाह जी बहुता लम्मा समय तक संगतां दे विच प्रगट ही नहीं होण दिते पृथ्वी चंद ने। जिस तरह के सतगुरु तेग बहादुर जी बड़ी देर तों बाद संगत दे सामने प्रगट होए सन, इसे प्रकार दे नाल सतगुरु अर्जन जी भी बड़ी देर तों बाद भाई गुरदास वर्गे उपरालियां दे नाल संगत दे विच प्रगट होए सन। क्योंकि इतिहासां दे विच ऐसा जिक्र आउंदा है कि बाहर पिंड तों बाहर वार ही अपने आदमी खलारे हुंदे सन पृथ्वी चंद ने, जिहड़े कि पृथ्वी चंद दा प्रचार करदे सन कि गुरु ਗੁਰੂ ਉਹ ਹੈ। ਇਸ ਕਰਕੇ ਸੰਗਤਾਂ ਪ੍ਰਿਥੀ ਚੰਦ ਦੇ ਕੋਲ ਪਹੁੰਚਦੀਆਂ ਸਨ, ਗੁਰੂ ਅਰਜਨ ਦੇ ਤੱਕ ਕਿਸੇ ਨੂੰ ਅੱਪੜ ਨਹੀਂ ਸੀ ਦਿੱਤਾ ਜਾਂਦਾ। ਭਾਈ ਗੁਰਦਾਸ ਨੇ ਬਹੁਤ ਵੱਡੇ ਉਪਰਾਲੇ ਕੀਤੇ, ਉਹ ਇੱਕ ਵੱਡਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਕੀਤਾ, ਪਰ ਹੁਣ ਟੂਕ ਮਾਤਰ ਮੈਂ ਇਸ ਜਗ੍ਹਾ ਦੇ ਉੱਤੇ ਬਿਆਨ ਕਰ ਰਿਹਾ। ਕਹਿੰਦਾ ਹੈ ਪ੍ਰਿਥੀ ਚੰਦ ਕੇ ਭਾਈ ਗੁਰਦਾਸ, ਮੈਂ ਤੇਰੀਆਂ ਚਾਲਾਂ ਨੂੰ ਵੀ ਭਲੀ ਪ੍ਰਕਾਰ ਦੇ ਨਾਲ ਸਮਝਦਾ, ਤੂੰ ਵੀ ਬੜਾ ਫਰੇਬੀ ਹੈ, ਇਸ ਕਰਕੇ ਹੋ ਸਕਦਾ ਕਿ ਤੁਸੀਂ ਕੋਈ ਢੰਗ ਸੋਚਿਆ ਹੋਵੇ। ਚੰਗੀ ਤਾਰਾ ਮੈਂ ਤੁਹਾਨੂੰ ਪਛਾਣਦਾ ਹਾਂ, ਪਹਿਲਾਂ ਗੱਦੀ ਰਲ ਤੁਸਾਂ ਖੁਹਾਈ ਮੇਰੀ, ਫੇਰ ਲਾ ਊਜਾ ਬਦਨਾਮ ਕੀਤਾ, ਵਿੱਚ ਸੰਗਤਾਂ ਨਿੰਦਾ ਕਰਾਈ ਮੇਰੀ, ਸਾਰੀ ਆਮਦਨ ਅਰਜਨ ਸਾਂਭ ਬੈਠਾ, ਵਿੱਚ ਤੰਗੀ ਦੇ ਜਾਨ ਫਸਾਈ ਮੇਰੀ, ਪਿੰਡੋਂ ਕੱਢਿਆ ਧੱਕ ਕੇ ਸਾਰਿਆਂ ਨੇ, ਭੰਡੀ ਥਾਂ ਥਾਂ ਤੇ ਪਿਟਵਾਈ ਮੇਰੀ, ਕਿੱਥੇ ਕਿੱਥੇ ਜਾਵਾਂ ਕਿੱਥੇ ਜਾਵਾਂ ਤੇ ਕਿੱਥੇ ਨਾ ਨਾ ਜਾਵਾਂ, ਗੁਜ਼ਰ ਕਰਦਾ ਸੁਲਹੀ ਹੁੰਦੀ ਅਸ਼ਨਾਈ ਮੇਰੀ, ਹੁਣ ਕਿਉਂ ਡਰਨ ਲੱਗੇ ਕਰਤਾਰ ਸਿੰਘਾ, ਜ਼ਰਾ ਵੇਖ ਲੋ ਖਾਂ ਕਾਰਵਾਈ ਮੇਰੀ, ਕਿੱਥੇ ਜਾਂਦਾ ਕਿੱਥੇ ਜਾ ਗੁਜ਼ਰ ਕਰਦਾ ਸੁਲਹੀ ਨਾਲ ਨਾ ਹੁੰਦੀ ਅਸ਼ਨਾਈ ਮੇਰੀ, ਹੁਣ ਕਿਉਂ ਡਰਨ ਲੱਗੇ ਕਰਤਾਰ ਸਿੰਘਾ, ਜ਼ਰਾ ਵੇਖ ਲੋ ਖਾਂ ਕਾਰਵਾਈ ਮੇਰੀ। ਕਹਿੰਦਾ ਹੈ ਪ੍ਰਿਥੀ ਚੰਦ ਕਿ ਹੁਣ ਤੁਸੀਂ ਡਰ ਕਿਉਂ ਰਹੇ ਹੋ, ਮੇਰੇ ਤੋਂ ਖੌਫ ਕਿਉਂ ਕਰ ਖਾ ਰਹੇ ਹੋ, ਹੁਣ ਜਰਾ ਮੇਰੀ ਕਾਰਵਾਈ ਨੂੰ ਅੱਗੇ ਵੇਖ ਤੇ ਲਵੋ। ਇਸ ਪ੍ਰਕਾਰ ਦੀਆਂ ਗੱਲਾਂ ਪ੍ਰਿਥੀ ਚੰਦ ਨੇ ਆਖੀਆਂ ਭਾਈ ਗੁਰਦਾਸ ਨੂੰ।
ਦਿੱਲੀ ਪਕੜ ਮੰਗਾਏ ਤਬ ਦਿੱਲੀ ਪਕੜ ਮੰਗਾਏ ਤਬ ਲੇਵੋ ਗੁਰੇ ਆਈ।
ਪ੍ਰਿਥੀ ਚੰਦ ਕਹਿੰਦਾ ਕਿ ਦਿੱਲੀ ਜਾ ਕੇ ਪੁਕਾਰ ਕਰਾਂਗਾ, ਦਿੱਲੀ ਦੇ ਬਾਦਸ਼ਾਹ ਦੇ ਵੱਲੋਂ ਜਦੋਂ ਹੁਕਮ ਭੇਜਿਆ ਜਾਵੇਗਾ, ਫਿਰ ਅਰਜਨ ਗੁਰੂ ਨੂੰ ਦਰਬਾਰ ਦੇ ਵਿੱਚ ਬੁਲਾਇਆ ਜਾਵੇਗਾ, ਉਸ ਤੋਂ ਬਾਅਦ ਮੈਨੂੰ ਗੁਰਿਆਈ ਮਿਲੇਗੀ ਤੇ ਫਿਰ ਉਸ ਤੋਂ ਬਾਅਦ ਮੈਂ ਗੁਰਿਆਈ ਨੂੰ ਹਾਸਲ ਕਰਾਂਗਾ। ਇਸ ਪ੍ਰਕਾਰ ਦੇ ਨਾਲ ਹੁਣ ਮੈਂ ਗੁਰਿਆਈ ਅਰਜਨ ਦੇ ਆਖਣ ਦੇ ਨਾਲ ਨਹੀਂ ਲੈਣੀ।
ਬਹੁ ਬਿਦ ਬਿਨਤੀ ਭਾਈ ਕਰੀ ਪ੍ਰਿਥੀਏ ਮਾਨੀ ਨਾਹੇ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬਹੁਤ ਪ੍ਰਕਾਰ ਦੀਆਂ ਬੇਨਤੀਆਂ ਭਾਈ ਗੁਰਦਾਸ ਨੇ ਪ੍ਰਿਥੀ ਚੰਦ ਦੇ ਅੱਗੇ ਕੀਤੀਆਂ, ਪਰ ਕਵੀ ਜੀ ਲਿਖਦੇ ਨੇ ਪ੍ਰਿਥੀਏ ਮਾਨੀ ਨਾਹੇ, ਪਰ ਪ੍ਰਿਥੀ ਨੇ ਇੱਕ ਵੀ ਗੱਲ ਭਾਈ ਗੁਰਦਾਸ ਦੀ ਨਾ ਮੰਨੀ।
ਜਹਾਂਗੀਰ ਕੀ ਸਭਾ ਮੈਂ ਨਿਆਉ ਹੋਏ ਗੋਤਾਹੇ।
ਕਹਿੰਦਾ ਕਿ ਜਹਾਂਗੀਰ ਬਾਦਸ਼ਾਹ ਦੀ ਸਭਾ ਦੇ ਵਿੱਚ ਹੁਣ ਇਸ ਗੱਲ ਦਾ ਨਿਆਂ ਹੋਵੇਗਾ, ਉਰੇ ਉਰੇ ਰਹਿ ਕੇ ਤੇ ਇਸ ਗੱਲ ਦਾ ਨਿਆਂ ਕਿਸੇ ਵੀ ਪ੍ਰਕਾਰ ਦੇ ਨਾਲ ਨਹੀਂ ਹੋਣਾ। ਇਸ ਪ੍ਰਕਾਰ ਦੀਆਂ ਗੱਲਾਂ ਉਸ ਵੇਲੇ ਪ੍ਰਿਥੀ ਚੰਦ ਨੇ ਆਖੀਆਂ ਭਾਈ ਗੁਰਦਾਸ ਨੂੰ।
ਅੰਮ੍ਰਿਤ ਸਰ ਵਿੱਚ ਜਾਣ ਦੀ ਲੋੜ ਕੋਈ ਨਾ, ਅੰਮ੍ਰਿਤ ਸਰ ਹੁਣ ਇੱਥੇ ਬਣਾਵਾਂਗਾ ਮੈਂ, ਮੈਨੂੰ ਪੂਜਣ ਸੰਗਤਾਂ ਆਣ ਇੱਥੇ, ਗੁਰ ਗੱਦੀ ਬੈ ਗੁਰੂ ਸਦਾਵਾਂਗਾ ਮੈਂ, ਥੋੜੇ ਚਿਰ ਨੂੰ ਸੁਲਹੀ ਨੂੰ ਨਾਲ ਲੈ ਕੇ ਦਿੱਲੀ ਬਾਦਸ਼ਾਹ ਦੇ ਪਾਸ ਜਾਵਾਂਗਾ ਮੈਂ, ਹੱਕ ਆਪਣੇ ਦੀ ਉੱਥੇ ਪਾਇ ਅਰਜੀ, ਅਰਜਨ ਦੇਵ ਨੂੰ ਫੜ ਮੰਗਾਵਾਂਗਾ ਮੈਂ, ਗੱਦੀ ਲਵਾਂਗਾ ਜ਼ੋਰ ਦੇ ਨਾਲ ਪਾਈ, ਨਾਲੇ ਕੀਤੀ ਦੀ ਸਜ਼ਾ ਦੁਆਵਾਂਗਾ ਮੈਂ, ਗੁਰੂ ਬਣ ਕੇ ਫੇਰ ਕਰਤਾਰ ਸਿੰਘਾ ਆਪੇ ਅੰਮ੍ਰਿਤਸਰ ਵਿੱਚ ਆਵਾਂਗਾ ਮੈਂ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਕਹਿੰਦਾ ਹੈ ਕਿ ਗੱਦੀ ਤੋਂ ਲਾਹ ਦੇਵਾਂਗਾ ਜ਼ੋਰ ਦੇ ਨਾਲ ਭਾਈ ਗੁਰਦਾਸਾ ਮੈਂ ਅਰਜਨ ਨੂੰ, ਤੇ ਫਿਰ ਜਦੋਂ ਪੂਰੇ ਪ੍ਰਕਾਰ ਦੇ ਨਾਲ ਮੈਂ ਗੁਰੂ ਬਣ ਜਾਵਾਂਗਾ ਤੇ ਫਿਰ ਮੈਨੂੰ ਸੱਦਣ ਦੀ ਲੋੜ ਨਹੀਂ ਪਵੇਗੀ, ਮੈਂ ਆਪਣੇ ਆਪ ਹੀ ਅੰਮ੍ਰਿਤਸਰ ਦੇ ਵਿੱਚ ਪਹੁੰਚ ਜਾਵਾਂਗਾ। ਇਸ ਪ੍ਰਕਾਰ ਦੀਆਂ ਗੱਲਾਂ ਹੁਣ ਪ੍ਰਿਥੀ ਚੰਦ ਭਾਈ ਗੁਰਦਾਸ ਦੇ ਨਾਲ ਕਰ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ। ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।